ਹਰਪ੍ਰੀਤ ਕਾਲੋਂ ਦਾ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰੇ ਸਰੋਤਿਓ, ਮਹਿਫਿਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਅਤੇ ਇਸ ਵਕਤ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਅਤੇ ਮਹਿਫਿਲ ਪ੍ਰੋਗਰਾਮ ਜਦੋਂ ਆਉਂਦਾ ਆ ਤਾਂ ਤੁਹਾਨੂੰ ਇੰਤਜ਼ਾਰ ਹੁੰਦਾ ਕਿ ਤੁਹਾਡੇ ਨਾਲ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਅਸੀਂ ਰੂਬਰੂ ਕਰਵਾਈਏ। ਅਤੇ ਬਾਕੀ 22 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਸ਼ਰੀਕ, ਜਿਸ ਦੇ ਵਿੱਚ ਮਲਟੀ ਸਟਾਰਰ ਨੇ ਜਿਮੀ ਸ਼ੇਰਗਿੱਲ, ਮਾਹੀ ਗਿੱਲ, ਮੁਕੁਲ ਦੇਵ, ਕੁਲਜਿੰਦਰ ਸਿੱਧੂ ਅਤੇ ਹੋਰ ਵੀ ਬਹੁਤ ਸਾਰੇ ਸਿਤਾਰਿਆਂ ਦੇ ਨਾਲ ਸੱਜੀ ਹੋਈ ਹੈ ਫਿਲਮ ਤੁਹਾਡੇ ਤੱਕ ਪਹੁੰਚ ਰਹੀ ਹੈ। ਅਤੇ ਇਸ ਫਿਲਮ ਨੂੰ ਲਿਖਿਆ ਧੀਰਜ ਰਤਨ ਹੁਣਾਂ ਨੇ। ਸੋ ਧੀਰਜ ਰਤਨ ਹੁਣਾਂ ਦਾ ਨਾਮ ਤੁਸੀਂ ਬਹੁਤ ਬਿਹਤਰ ਤਰ੍ਹਾਂ ਜਾਣਦੇ ਹੋ, ਸਰਦਾਰ ਜੀ, ਮੇਲਕਰਾ ਦੇ ਰੱਬਾ ਤੋਂ ਲੈ ਕੇ ਇੱਕ ਬਹੁਤ ਲੰਮੀ ਚੌੜੀ ਲਿਸਟ ਹੈ ਜਿਹੜੀਆਂ ਉਹਨਾਂ ਦੀ ਝੋਲੀ ਦੇ ਅੰਦਰ ਬਹੁਤ ਸਾਰੀਆਂ ਪਾਪੂਲਰ ਫਿਲਮਾਂ ਵੀ ਆਈਆਂ ਨੇ, ਬਹੁਤ ਸਾਰੀਆਂ ਹਿੱਟ ਫਿਲਮਾਂ ਵੀ ਆਈਆਂ ਨੇ ਅਤੇ ਬਹੁਤ ਸਾਰੀਆਂ ਕੋਮੇਡੀ ਫਿਲਮਾਂ ਵੀ ਆਈਆਂ ਨੇ। ਅਤੇ ਸ਼ਰੀਕ ਨੂੰ ਲੈ ਕੇ ਇਸ ਵਾਰ ਉਹ ਕੁਛ ਵੱਖਰਾ ਕਰ ਰਹੇ ਨੇ। ਅਤੇ ਇਹ ਆਪਣੇ ਆਪ ਦੇ ਅੰਦਰ, ਪੰਜਾਬ ਦੇ ਅੰਦਰ ਕੁਛ ਇਸ ਤਰ੍ਹਾਂ ਦਾ ਸਿਨੈਰੀਓ ਚੱਲ ਰਿਹਾ ਕਿ ਜਦੋਂ ਵੀ ਸਾਨੂੰ ਅੰਗਰੇਜ਼ ਮਿੱਟੀ ਨਾ ਫਰੋਲ ਜੋਗੀਆ ਵਰਗੀਆਂ ਪੁਰਾਣੇ ਪੰਜਾਬ ਨਾਲ ਕਨੈਕਟ ਕਰਦੀਆਂ ਹੋਈਆਂ ਫਿਲਮਾਂ ਸਾਡੇ ਤੱਕ ਪਹੁੰਚਦੀਆਂ ਨੇ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਆ। ਸੋ ਧੀਰਜ ਰਤਨ ਹੁਣਾਂ ਦੀ ਲੇਖਣੀ ਦੇ ਅੰਦਰ ਸਿਨੇਮਾ ਕਿਸ ਤਰ੍ਹਾਂ ਡਿਸਕ੍ਰਾਈਬ ਹੁੰਦਾ ਆ, ਇਹ ਆਪਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਕਰਾਂਗੇ। ਸੋ ਆਓ ਸਾਰੇ ਮਿਲ ਜੁਲ ਕੇ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਹੈ ਧੀਰਜ ਰਤਨ ਜੀ ਤੁਹਾਡਾ ਹਰਮਨ ਰੇਡੀਓ ਆਸਟ੍ਰੇਲੀਆ ਤੇ।
ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਜੀ, ਐਂਡ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ
ਜੀ। ਤੇਰੇ ਜੀ, ਸ਼ਰੀਕ ਫਿਲਮ ਰਿਲੀਜ਼ ਹੋ ਰਹੀ ਹੈ, ਇਸਦਾ ਟ੍ਰੇਲਰ ਲਗਭਗ ਯੂਟਿਊਬ 'ਤੇ ਬਹੁਤ ਜ਼ਿਆਦਾ ਹਿੱਟ ਜਾ ਰਿਹਾ, ਅਤੇ ਲੋਕਾਂ ਨੂੰ ਥੋੜ੍ਹਾ ਜਿਹਾ ਇਹ ਉਮੀਦ ਹੈ ਕਿ ਜਿਸ ਤਰ੍ਹਾਂ ਦਾ ਪੰਜਾਬੀ ਸਿਨੈਰੀਓ ਦੇ ਅੰਦਰ ਇਸ ਸਾਲ ਫਿਲਮਾਂ ਰਿਲੀਜ਼ ਹੋਈਆਂ, ਜਿਸ ਦੇ ਵਿੱਚ ਸਰਦਾਰ ਜੀ ਨੇ ਤਾਂ ਬਹੁਤ ਜ਼ਿਆਦਾ ਕਮਾਈ ਕੀਤੀ ਹੈ, ਅਤੇ ਉਸ ਤੋਂ ਬਾਅਦ ਅੰਗਰੇਜ਼ ਦਾ ਇੱਕ ਵੱਖਰਾ ਕਰੇਜ਼ ਰਿਹਾ, ਮਿੱਟੀ ਨਾ ਫਰੋਲ ਜੋਗੀ ਆ ਆਰਟੀਕਲ ਪੱਧਰ ਦੇ ਉੱਤੇ ਬਹੁਤ ਚਰਚਾ ਦੇ ਵਿੱਚ ਰਹੀ। ਸੋ ਉਸ ਲਿਹਾਜ਼ ਦੇ ਅੰਦਰ ਸ਼ਰੀਕ ਫਿਲਮ ਨੂੰ ਲੈ ਕੇ ਵੀ ਲੋਕਾਂ ਦੇ ਅੰਦਰ ਇੱਕ ਉਤਸੁਕਤਾ ਆ ਕਿ ਜੋ 1980 ਜਾਂ 70 ਦੇ ਦੌਰ ਦੇ ਅੰਦਰ ਦੀ ਸਟੋਰੀ ਦਾ ਤਾਣਾ ਬਾਣਾ ਤੁਸੀਂ ਇਸ ਦੇ ਵਿੱਚ ਬੁਣਿਆ ਆ। ਸੋ ਇਹ ਕਿਸ ਤਰ੍ਹਾਂ ਕਹਾਣੀ, ਇਸ ਕਹਾਣੀ ਦੀ ਸਿਰਜਣਾ ਤੁਹਾਡੇ ਤੱਕ ਕਿਵੇਂ ਆਈ, ਤੁਹਾਡਾ ਪਹਿਲਾ ਰਿਐਕਸ਼ਨ ਕੀ ਹੈ ਇਸ ਨੂੰ ਲੈ ਕੇ?
ਨਹੀਂ ਜੀ, ਦੇਖੋ ਮੈਨੂੰ ਲੱਗਦਾ ਕਹਾਣੀ ਇਹ ਕਹਾਣੀ ਪੰਜਾਬ 'ਚ ਕਾਫੀ ਪਿੰਡਾਂ ਸ਼ਹਿਰਾਂ ਕਿਤੇ ਪਾਸੇ ਤੁਸੀਂ ਚਲੇ ਜਾਓ ਲੋਕਾਂ ਦੇ ਦਿਲਾਂ 'ਚ ਹਮੇਸ਼ਾ ਹੈਗੀ ਹੈ। ਕਹਾਣੀ ਨਹੀਂ ਹੈਗੀ, ਮੈਂ ਕਹਾਂਗਾ ਇਹ ਘਟਨਾ ਤੇ ਇਹ ਕਿੱਸੇ ਨੇ। ਸ਼ਰੀਕ ਹੋਣਾ, ਸ਼ਰੀਕੀਅਤ ਦੇ, ਮੈਂ ਇੰਗਲੈਂਡ ਲੋਕਾਂ ਨੂੰ ਮਿਲਿਆ, ਮੈਂ ਕੈਨੇਡਾ ਲੋਕਾਂ ਨੂੰ ਮਿਲਿਆ, ਪੰਜਾਬੀ ਲੋਕਾਂ ਨੂੰ। ਕਈ ਜਿਹੜੇ ਲੋਕ ਨੇ ਉਹ ਮੁੜ ਕੇ ਪੰਜਾਬ ਹੀ ਜਾ ਸਕਦੇ ਕਿਉਂਕਿ ਲੋਕ ਜ਼ਮੀਨਾਂ ਕਰਕੇ ਉਹਨਾਂ ਨੂੰ ਮਾਰਨ ਨੂੰ ਫਿਰਦੇ ਨੇ। ਤਾਂ ਮੈਨੂੰ ਹਮੇਸ਼ਾ ਚੀਜ਼ ਲੱਗਦੀ ਸੀ ਯਾਰ, ਜ਼ਮੀਨ ਇੱਕ ਭਰਾ ਹੁੰਦਾ, ਦੈਨ ਜ਼ਮੀਨ ਆਉਂਦੀ ਹੈ, ਦੈਨ ਉਹ ਰਿਸ਼ਤੇ ਘਟਾਟ ਹੋ ਜਾਂਦੇ ਨੇ, ਹੈ ਨਾ। ਮਤਲਬ ਬੰਦਾ ਕਿਸੇ ਨੇਬਰ ਨਾਲ ਲੜੇ, ਬੰਦਾ ਕਿਸੇ ਨਾਲ ਦੇ ਪਿੰਡ ਦੇ ਬੰਦਿਆਂ ਨਾਲ ਲੜੇ, ਉਹ ਤਾਂ ਗੱਲ ਸਮਝ ਆਉਂਦੀ ਹੈ, ਪਰ ਭਰਾਵਾਂ 'ਚ ਜ਼ਮੀਨ ਨੂੰ ਲੈ ਕੇ ਵੰਡ, ਜਿੱਥੇ ਇੱਕ ਜਿਹੜੇ ਖੂਨ ਦੇ ਪਿਆਸੇ ਹੋ ਜਾਣ, ਲਾਈਕ ਅਜੀਬ ਜੀ ਗੱਲ ਸੀ, ਪੰਜਾਬ ਦੀ ਹਰ ਕੋਰਟ 'ਚ ਹਜ਼ਾਰਾਂ ਕਿੱਸੇ ਚੱਲ ਰਹੇ ਨੇ, ਹਜ਼ਾਰਾਂ ਕੇਸਿਸ ਚੱਲ ਰਹੇ ਨੇ, ਜਿੱਥੇ ਸ਼ਰੀਕੀ ਦੇ ਉੱਤੇ ਨੇ ਕੇਸਿਸ, ਐਂਡ ਦੈਟ ਇਜ਼ ਸਮਥਿੰਗ ਵਿਚ ਹਰਟ ਮੀ। ਤਾਂ ਆਪਾਂ ਉਹਨੂੰ ਐਜ਼ ਏ ਐਂਟਰਟੇਨਮੈਂਟ ਐਕਸਪਲੋਇਟ ਨਹੀਂ ਕੀਤਾ, ਆਪਾਂ ਐਜ਼ ਏ ਐਗਨੀ ਤੇ ਐਂਗਿਸ਼ ਸਟੋਰੀ ਐਕਸਪਲੋਇਟ ਕੀਤਾ, ਹੈ ਨਾ।
ਪੰਜਾਬ ਦਾ ਯਥਾਰਥ ਜਾਂ ਇਤਿਹਾਸ ਤੁਹਾਡੇ ਨੋਟਿਸ 'ਚ ਰਿਹਾ ਆ, ਪਰ ਇਹਨੂੰ ਇੱਕ ਸਿਨੇਮੈਟਿਕ ਵਿਜ਼ਨ ਦੇ ਅੰਦਰ ਕਨਵਰਟ ਕਰਨ ਦੇ ਦੌਰਾਨ ਕਿਸ ਤਰ੍ਹਾਂ ਦੀ ਪ੍ਰੋਸੈਸ ਸੀ, ਅਤੇ ਇਹ ਜਿਹੜਾ ਸਹਿਯੋਗ ਜਾਂ ਕੋਲੈਬੋਰੇਸ਼ਨ ਨਵਨੀਤ ਦੇ ਨਾਲ ਬਾਕੀ ਸਟਾਰਕਾਸਟ ਦੇ ਨਾਲ, ਇਹ ਤੁਹਾਡੀ ਕਿਸ ਤਰ੍ਹਾਂ ਦੀ ਸੀ? ਆਈ ਥਿੰਕ ਸੁਰਮੀਤ ਮਾਵੀ ਨੇ ਇਸ ਦੇ ਡਾਇਲੋਗ ਲਿਖੇ ਨੇ, ਪੰਜਾਬ 1984 ਤੋਂ ਬਾਅਦ ਉਹਨਾਂ ਦਾ ਵੀ ਇੱਕ ਨਾਮ ਥੋੜ੍ਹਾ ਜਿਹਾ ਮਸ਼ਹੂਰ ਹੋਇਆ ਆ ਅਤੇ ਲੋਕ ਉਹਨਾਂ ਤੋਂ ਵੀ ਖਾਸ ਉਮੀਦ ਕਰਦੇ ਨੇ। ਸੋ ਕੁੱਲ ਮਿਲਾ ਕੇ ਇੱਕ ਕ੍ਰੀਏਟਿਵ ਜੁਗਲਬੰਦੀ ਸੀ ਤੁਹਾਡੀ, ਉਹ ਜੁਗਲਬੰਦੀ ਕਿਸ ਤਰ੍ਹਾਂ ਦੀ ਰਹੀ, ਕਿਸ ਤਰ੍ਹਾਂ ਇਸ ਨੂੰ ਸਿਨੇਮੈਟਿਕ ਪ੍ਰੋਸੈਸ ਦੇ ਅੰਦਰ ਕਿਵੇਂ ਕਨਵਰਟ ਕੀਤਾ?
ਜੀ ਸਰ, ਨਹੀਂ ਮੈਨੂੰ ਯਾਦ ਹੈ ਕਿ ਵੈਨ ਜਦੋਂ ਅਸੀਂ ਫਿਲਮ ਬਣਾਈ ਸੀ, ਸਿੰਘ ਵਰਸਸ ਸਕੋਰ ਇੱਕ ਫਿਲਮ ਸੀ ਜਿਹੜੀ ਮੈਂ ਨਵਨੀਤ ਉੱਤੇ ਲਿਖ ਰਿਹਾ ਸੀ, ਤਾਂ ਆਪਾਂ ਇਕੱਠੇ ਉਸ 'ਤੇ ਕੰਮ ਕਰ ਰਹੇ ਸੀ।
ਓਕੇ,
ਐਂਡ ਉਸ ਟਾਈਮ 'ਤੇ ਅਸੀਂ ਪੰਜਾਬ ਦੇ ਜਿਹੜੇ ਕਹਿੰਦੇ ਨਾ ਇੰਟੀਰੀਅਰ ਦੇ ਪਿੰਡਾਂ 'ਚ ਕਾਫੀ ਟਾਈਮ ਕੱਟਿਆ
ਜੀ,
ਤੇ ਕਾਫੀ ਲੋਕ ਪੁਰਾਣੇ ਜਿਹੜੇ ਬੁੜੇ ਹੁੰਦੇ ਨੇ ਜਿਹੜੇ ਸੱਥਾਂ 'ਤੇ ਬਹਿੰਦੇ ਸੀ, ਹੈ ਨਾ। ਆਈ ਲਵ ਟੂ ਸਪੈਂਡ ਟਾਈਮ ਵਿਦ ਦੈਮ, ਮੈਂ ਟਾਈਮ ਬਹੁਤ ਕੱਢਿਆ ਬਿਕੋਜ਼ ਮੈਂ ਆਪ ਸ਼ਹਿਰ 'ਚ ਪਲਿਆ ਹੈ।
ਓਕੇ,
ਮੈਂ ਜਾਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਉਹ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਪੰਜਾਬੀ ਲੋਕਾਂ ਦੇ ਬਹੁਤ ਕਰੀਬ ਨੇ, ਜਿਹੜੇ ਮੁੱਦੇ ਹਮੇਸ਼ਾ ਡਿਸਕਸ ਹੁੰਦੇ ਨੇ। ਤਾਂ ਜ਼ਮੀਨ ਵਾਸ ਦਾ ਵਨ ਥਿੰਗ, ਜ਼ਮੀਨ ਇੱਕ ਚੀਜ਼ ਸੀ ਜਿਹੜੀ ਹਰ ਥਾਂ ਦਾ ਮੁੱਦਾ ਸੀ ਕਿ ਜ਼ਮੀਨ ਨੂੰ ਲੈ ਕੇ ਲੜਾਈਆਂ, ਜ਼ਮੀਨ ਬਾਏਗਾ ਕੌਣ, ਜ਼ਮੀਨ ਮੇਰੀ ਸੀ, ਜ਼ਮੀਨ ਉਹਨ ਲੈ ਲਈ, ਉੱਥੇ ਤਿੱਕ ਲਕੀਰ ਮੇਰੀ ਸੀ, ਉੱਥੇ ਵੰਡ ਪੈ ਗਈ, ਪਾਣੀ ਨੂੰ ਲੈ ਕੇ ਲੜਾਈਆਂ, ਪਾਣੀ ਦੀ ਵੰਡ ਨੂੰ ਲੈ ਕੇ ਲੜਾਈਆਂ। ਦਿਸ ਵਾਸ ਵੈਰੀ ਕਾਮਨ ਇਨ ਪੰਜਾਬ
ਜੀ।
ਤਾਂ ਇਹਨੂੰ ਆਪਾਂ ਮਾਇੰਡ 'ਚ ਰੱਖ ਕੇ ਆਪਾਂ ਇੱਕ ਕਹਾਣੀ ਬਣਾਈ, ਇੱਕ ਸਟਰਕਚਰ ਬਣਾਇਆ। ਔਰ ਦਾ ਸਟਰਕਚਰ ਵਾਸ ਵੈਰੀ ਡਿਫੀਕਲਟ ਕਿਉਂਕਿ ਜਿਹੜੀ ਸਟੋਰੀ ਬਣ ਰਹੀ ਸੀ ਉਹ 3 ਟਾਈਮ ਲਾਈਨਸ ਟਰੈਵਲ ਕਰਦੀ ਸੀ। ਉਹ 1994 ਦਾ ਪੰਜਾਬ ਸੀ, 2004 ਦਾ ਪੰਜਾਬ ਸੀ, ਉਹਦੇ ਬਾਅਦ ਕਲਾਈਮੈਕਸ ਜਿਹੜਾ ਆਉਂਦਾ ਹੈਗਾ ਉਹ ਖਤਮ ਹੁੰਦਾ 2014 ਦੇ ਪੰਜਾਬ ਦੀ, ਪ੍ਰੈਜ਼ੈਂਟ ਡੇ ਆਫ ਪੰਜਾਬ, ਲੜਾਈ ਕਰਕੇ ਭੱਜਣਾ ਪੈਂਦਾ ਪੰਜਾਬ ਤੋਂ ਐਂਡ ਉਹ ਇੰਗਲੈਂਡ ਆ ਜਾਂਦੇ ਨੇ। And again he comes back to Punjab because oh mudda hun bhi alive hega hai na, then how the character culminate ho jande ne hai na, but mudda aaj bhi khadya hega, that's how the film end basically. Ye film ko entertaining nahi thi ki characters ne aake mudda khatam karta
ji,
assi ye hard hitting sandesh dena chahnde si ki mudda unna hi garam hega chuki hai na, log khatam ho jaoge, characters khatam ho jaoge
ji,
because jitna Jimmy bhai ko se kehnde si ki je film de zariye apan 10 15 20 25 30 family bhi change kar deiye, unka party bhi change kar deiye, so I think that will be the biggest achievement of this film
ji.
Nale jadon apan film kar rahe si fir us time mind ch aaya ki yaar sanu dialogue writer chahida jide kol na desi punjab da hunar hove,
jehda
mere kol definitely nahi si ਪਹਿਲੀ ਦੋ ਫਿਲਮਾਂ ਜੱਟ ਜੁਟ 1 ਤੇ 2 ਮੈਂ ਲਿਖੀਆਂ ਸੀ,
ਤਾਂ
ਫਿਰ ਮੈਂ ਗੱਲ ਕੀਤੀ ਚਲੋ ਸੁਮੀਤ ਮਾਵੀ ਨੂੰ ਮਿਲਿਆ ਜਾਵੇ, ਤੇ ਸੁਮੀਤ ਮਾਵੀ ਨੂੰ ਮਿਲਿਆ, ਫਿਰ ਸਾਡੀ ਕੋਲਬੋਰੇਸ਼ਨ ਨੀ ਵਧੀਆ ਬੈਠੀ ਕਿ ਹੁਣ ਆਪਾਂ 3-4 ਫਿਲਮਾਂ ਇਕੱਠੀਆਂ ਕਰ ਰਹੇ ਹਾਂ ਫਿਲਮਾਂ। And he has done an amazing job. Bahut tremendous kaam kiya Sumit Mavi ji ne.
Bahut
badhiya kaam kiya. Amazing dialogues hain is film.
ਸੋ ਤੀਰੇ ਜੀ ਗੱਲਾਂ ਤੇ ਇਸੇ ਤਰ੍ਹਾਂ ਹੁੰਦੀਆਂ ਰਹਿਣਗੀਆਂ, ਫਿਰ ਆਪਾਂ ਸ਼ਰੀਕ ਦੇ ਵਿੱਚੋਂ ਕੋਈ ਖੂਬਸੂਰਤ ਗੀਤ ਸੁਣ ਲਈਏ। ਸੋ ਤੁਹਾਡੇ ਮੁਤਾਬਕ ਕਿਹੜਾ ਗੀਤ ਹੋਣਾ ਚਾਹੀਦਾ ਜਿਹੜਾ ਸਰੋਤਿਆਂ ਤੱਕ ਪਹੁੰਚਣਾ ਚਾਹੀਦਾ ਇਸ ਵੇਲੇ?
ਦੇਖੋ ਜੀ ਗੀਤ ਤਾਂ ਸਾਰੇ ਕਰੀਬ ਨੇ, ਪਰ ਸਭ ਤੋਂ ਤੀਜਾ ਜਿਹੜਾ ਗਾਣਾ ਮੈਨੂੰ ਲੱਗਦਾ ਹੈਗਾ
ਜੀ,
ਦੈਟ ਸੌਂਗ ਇਜ਼ ਬੇਸਿਕਲੀ ਸ਼ਰੀਕ ਕੱਢੀ ਚਾਰ ਦੇਣੇ ਹੈ
ਨਾ, ਦੈਟ
ਸੌਂਗ ਹੈ ਨਾ ਦ ਕਲਾਈਮੈਕਸ ਸੌਂਗ ਹੈ ਨਾ, ਐਂਡ ਉਹ ਗਾਣਾ ਮੇਰੇ ਬਹੁਤ ਕਰੀਬ ਹੈਗਾ, ਮੈਨੂੰ ਬਹੁਤ ਹੀ ਲੱਗਦਾ ਹੈਗਾ। ਇਟਸ ਨਾਟ ਰੋਮਾਂਟਿਕ ਸੌਂਗ ਹੈ ਨਾ, ਇਟਸ ਨਾਟ ਅ ਸੌਂਗ ਜਿਹਦੇ 'ਚ ਆਪਾਂ ਲਾਈਫ ਦੀ ਗੱਲ ਕਰੀਏ ਹੈ ਨਾ, ਐਗਰੈਸ਼ਨ ਹੈਗਾ, ਐਟੀਟਿਊਡ ਹੈਗਾ ਹੈ ਨਾ, ਉਹ ਗਾਣਾ ਮੈਨੂੰ ਬਹੁਤ ਵਧੀਆ ਲੱਗਦਾ
ਜੀ। ਸੋ ਦੋਸਤੋ ਆਪਾਂ ਧੀਰੇ ਰਤਨ ਹੁਣਾਂ ਦੀ ਪਸੰਦ ਆਏ ਗੀਤ ਸੁਣਦੇ ਹਾਂ। ਇਸ ਗੀਤ ਤੋਂ ਬਾਅਦ ਦੁਬਾਰਾ ਫਿਰ ਹਾਜ਼ਰ ਹੁੰਦੇ ਹਾਂ, ਜਾਣਾ ਕਿਤੇ ਨਹੀਂ, ਬਸ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਪ੍ਰੋਗਰਾਮ ਮਹਿਫਿਲ, ਤੁਹਾਡਾ ਦੋਸਤ ਹਰਪ੍ਰੀਤ ਕਾਲੋ।
ਜਦੋਂ ਪੈਂਦੀ ਸ਼ਰੀਕੇ ਬਾਜ਼ੀ ਤਾਂ ਫਿਰ ਸੱਤ ਵਿੱਚ ਖੜਕਣ ਖੰਡੇ, ਜਦੋਂ ਪੈਂਦੀ ਸ਼ਰੀਕੇ ਬਾਜ਼ੀ ਤੇ ਫਿਰ ਸੱਤ ਵਿੱਚ ਖੜਕਣ ਖੰਡੇ, ਅਸੀਂ ਰੋਟੀ ਮੂੰਹ ਨੂੰ ਲਾਈਏ ਵੈਰੀ ਦੇ ਕੱਢ ਕੇ ਕੰਡੇ, ਅੱਜ ਵੈਰੀਆਂ ਦੇ ਵਹਿਮ ਸਾਰੇ ਕੱਢਣੇ, ਉਹ ਸਾਲੇ ਦੁੱਧ ਤੋਂ ਮਲਾਈ ਵਾਂਗੂ ਚੱਕਣੇ, ਉਹ ਅੱਜ ਵੈਲੀਆਂ ਦੇ ਵਹਿਮ ਸਾਰੇ ਕੱਢਣੇ, ਸਾਲੇ ਦੁੱਧ ਤੋਂ ਮਲਾਈ ਵਾਂਗੂ ਚੱਕਣੇ, ਜਿਹੜੇ ਬਣਦੇ ਨੇ ਸ਼ੇਰ ਹੋਣੇ ਪਲਾਂ ਵਿੱਚ ਢੇਰ ਮੈਂ ਖਿਲਾਰ ਦੇਣੇ, ਓਏ ਅੱਜ ਘਰਾਂ ਵਿੱਚੋਂ ਕੱਢ ਕੱਢ ਠੋਕਣੇ ਸ਼ਰੀਕ ਗੱਡੀ ਚਾੜ ਦੇਣੇ ਆ, ਮੇਰੇ ਉੱਤੇ ਅੱਖ ਟੱਡੀ ਰੱਖਦਾ ਸੀ ਵੈਰੀਆ, ਤੈਨੂੰ ਨੀ ਪਤਾ ਕਿ ਮੇਰਾ ਰੋਬ ਬੜਾ ਜ਼ਹਿਰੀਆ, ਓਏ ਅੱਜ ਪਿਛਲੇ ਰਿਕਾਰਡ ਸਾਰੇ ਖੋਲਣੇ, ਤੇਰੇ ਦਰਾਂ ਮੂਹਰੇ ਵੇਖੀ ਫੇਰ ਬੋਲਣੇ, ਅੱਜ ਪਿਛਲੇ ਰਿਕਾਰਡ
ਹਾਂਜੀ ਪਿਆਰਿਓ, ਇਸ ਗੀਤ ਖੂਬਸੂਰਤ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਇਸ ਗੀਤ ਦੇ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਮੇਰੇ ਦਿਮਾਗ ਦੇ ਵਿੱਚ ਚੱਲ ਰਹੀਆਂ ਸਨ। ਫਿਲਹਾਲ ਪ੍ਰੋਗਰਾਮ ਮਹਿਫਿਲ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਆਪਣੇ ਦੋਸਤ ਹਰਪ੍ਰੀਤ ਕਾਲੂ ਦੇ ਨਾਲ, ਅਤੇ ਸਾਡੇ ਅੱਜ ਦੇ ਮਹਿਮਾਨ ਨੇ ਸ਼ਰੀਕ ਫਿਲਮ ਦੇ ਲੇਖਕ ਧੀਰਜ ਰਤਨ ਜੀ। ਸੋ ਧੀਰਜ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ।
ਥੈਂਕ ਯੂ ਹਰਪ੍ਰੀਤ ਜੀ।
ਜੀ, ਇਸ ਗੀਤ ਦਾ ਜ਼ਿਕਰ ਚੱਲ ਰਿਹਾ ਧੀਰਜ ਜੀ, ਅਤੇ ਥੋੜ੍ਹਾ ਜਿਹਾ ਜਾਣਨਾ ਚਾਹਾਂਗੇ ਕਿ ਕੀ ਇਹ ਉਸ ਗੀਤ, ਇਹ ਗੀਤ ਇਸ ਫਿਲਮ ਦਾ ਹਿੱਸਾ ਹੈ ਜਾਂ ਨਹੀਂ।
ਬਿਲਕੁਲ ਜੀ, ਦੇਖੋ ਜੀ, ਜਿਹੜੇ ਸਕੂਲ ਆਫ ਫਿਲਮ ਮੇਕਿੰਗ ਨੂੰ ਮੈਂ ਬਿਲੋਂਗ ਕਰਦਾ ਹਾਂ, ਮੇਰੀ ਫਿਲਮ ਮੈਂ ਹਮੇਸ਼ਾ ਚਾਹੁੰਦਾ ਹਾਂ ਕਿ ਕਦੀ ਕੋਈ ਨਾ, ਜਿਹੜੇ ਕਹਿੰਦੇ ਵੀਡੀਓ ਵਾਲਾ ਗੀਤ ਨਾ ਹੋਵੇ, ਫਿਲਮ ਮੇਕਿੰਗ ਦੇ ਰਿਲੇਟਡ ਗੀਤ ਹੋਵੇ, ਭਾਵੇਂ ਉਹ ਗੀਤ ਦੀ ਥੋੜੀ ਮਾਈਲੇਜ ਘੱਟ ਹੋਵੇ ਲੋਕਾਂ ਤੱਕ ਪਹੁੰਚਣ ਦੀ, ਬਟ ਉਹ ਗਾਣਾ ਹਮੇਸ਼ਾ ਫਿਲਮ ਦਾ ਪਾਰਟ ਹੋਣਾ ਚਾਹੀਦਾ। ਡੈਫੀਨੇਟਲੀ ਇਹ ਗਾਣਾ ਕਲਾਈਮੈਕਸ ਚ ਆਉਂਦਾ ਫਿਲਮ ਦੇ, ਤੇ ਬਹੁਤ ਵੱਡਾ ਪਾਰਟ ਪਲੇ ਕਰਦਾ, ਤੇ ਫਿਲਮ ਦਾ ਬਹੁਤ ਵੱਡਾ ਹਿੱਸਾ ਉੱਥੇ ਸੋਲਵ ਹੁੰਦਾ ਹੈਗਾ। ਆਈ ਨੋਟ ਰਿਵੀਲ ਇਹਨਾਂ ਜ਼ਿਆਦਾ ਪਾਰਟ ਹੈ ਨਾ
ਜੀ, ਬਟ ਪਰ ਧੀਰਜ ਜੀ, ਮੈਂ ਇਸੇ ਕਰਕੇ ਪੁੱਛਣਾ ਚਾਹੁੰਦਾ ਸੀ ਕਿ ਜਦੋਂ ਇਸ ਗੀਤ ਦੇ ਅਖੀਰ ਤੇ ਹੈਪੀ ਰਾਏ ਕੋਟੀ ਦਾ ਆਪਣਾ ਨਾਮ ਆਉਂਦਾ ਕਿ ਹੈਪੀ ਰਾਏ ਕੋਟੀ ਕਰ ਦੂ ਬੋਟੀ ਬੋਟੀ, ਸੋ ਕੁੱਲ ਮਿਲਾ ਕੇ ਮੈਂ ਕਹਿਣਾ ਇਹ ਚਾਹੁੰਦਾ ਕਿ ਗੀਤਕਾਰ ਦਾ ਇੱਕ ਨਾਮ ਆਉਂਦਾ ਆ, ਉਸਦਾ ਇੱਕ ਸਿਗਨੇਚਰ ਆਉਂਦਾ ਆ। ਕਿਸੇ ਵੀ ਫਿਲਮ ਦੇ ਅੰਦਰ ਜਦੋਂ ਗੀਤ ਆਪਾਂ ਸਿਰਜੀਦਾ ਆ, ਕੀ ਉਸਦੇ ਵਿੱਚ ਇਹ ਢੁਕਵਾਂ ਬੈਠਦਾ ਆ? ਜਾਂ ਮੈਂ ਪਿਛਲੇ ਦਿਨਾਂ ਦੇ ਅੰਦਰ ਜੋ ਦੇਖ ਰਿਹਾ, ਮੈਂ ਤੁਹਾਡਾ ਇੱਕ ਨਜ਼ਰੀਆ ਜਾਣਨਾ ਚਾਹੁੰਦਾ, ਜਿਸ ਤਰ੍ਹਾਂ ਅੰਗਰੇਜ਼ ਫਿਲਮ ਆਈ ਹੈ ਆਪਣੇ ਆਪ 'ਚ ਬਹੁਤ ਖੂਬਸੂਰਤ ਹੈ, ਠੀਕ ਹੈ, ਪਰ ਇਹ ਉਸਦਾ ਮਿਊਜ਼ਿਕ ਨੂੰ ਲੈ ਕੇ ਖਾਸ ਤੌਰ 'ਤੇ ਲੋਕਾਂ ਦੀ ਇਹ ਰਿਐਕਸ਼ਨ ਸੀ ਕਿ ਮਿਊਜ਼ਿਕ ਬਹੁਤ ਸ਼ਾਨਦਾਰ ਹੈ, ਪਰ ਉਹ ਉਸ ਦੌਰ ਦੇ ਵਿੱਚ ਮਿਸਫਿੱਟ ਸੀ। ਉਹ ਤੁਹਾਨੂੰ ਲੱਗਦਾ ਕਿ ਪੰਜਾਬੀ ਫਿਲਮਾਂ ਦੇ ਅੰਦਰ ਜੋ ਜ਼ਿਆਦਾ ਸੰਗੀਤ ਸਿਰਜਿਆ ਜਾਂਦਾ ਉਹ ਆਈਕੋਨਿਕ ਬੇਸਡ ਆ, ਨਾ ਕਿ ਸਿਚੁਏਸ਼ਨ ਬੇਸਡ? ਮੈਂ ਸ਼ਰੀਕ ਫਿਲਮ ਤੋਂ ਹਟ ਕੇ ਗੱਲ ਕਰ ਰਿਹਾ ਓਵਰਆਲ।
ਨਹੀਂ, ਮੈਂ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ, ਰਾਈਟ ਪੁਆਇੰਟ, ਤੁਸੀਂ ਬਹੁਤ ਵਧੀਆ ਪੁਆਇੰਟ ਪਿਕ ਕੀਤਾ। ਡਿਸਕਸ਼ਨ ਹੋ ਸਕਦੀ ਇਸ ਚੀਜ਼ ਉੱਤੇ, ਡਿਬੇਟ ਹੋ ਸਕਦੀ ਹੈ। ਮੇਰਾ ਮੰਨਣਾ ਇਹ ਹੈਗਾ ਕਿ ਆਈਲ ਟੈਲ ਯੂ, ਜਿੰਨੇ ਅਸੀਂ ਲੋਕ ਪੰਜਾਬੀ ਸਿਨੇਮਾ ਦੇਖਦੇ ਹੈ, ਉਹ ਤੋਂ ਪਹਿਲਾਂ ਆਪਾਂ ਸਾਰੇ ਹਿੰਦੀ ਫਿਲਮਾਂ ਦੇਖਿਆ ਕਰਦੇ ਸੀ, ਲੇਕਿਨ ਜਿਹੜੀ ਸਾਡੀ ਪੰਜਾਬ ਦੀ ਆਡੀਅੰਸ ਸੀ ਨਾ, ਹਿੰਦੀ ਫਿਲਮਾਂ ਦੀ ਆਡੀਅੰਸ
ਜੀ,
ਹੁਣ ਵੀ ਸਾਨੂੰ ਉਹ ਸਾਰੀ ਆਡੀਅੰਸ ਨਹੀਂ ਮਿਲੀ ਹੈ, ਸਾਨੂੰ ਆਲਮੋਸਟ 30% 40% ਆਡੀਅੰਸ ਮਿਲਣੀ ਸ਼ੁਰੂ ਹੋਈ ਹੈ। ਜਿਹੜਾ ਬੰਦਾ ਪੰਜਾਬ ਬਹਿ ਕੇ ਪੰਜਾਬੀ ਫਿਲਮ ਦੇਖਦਾ ਹੈਗਾ, ਉਹਨੂੰ ਹਿੰਦੀ ਫਿਲਮ ਆਰਾਮ ਨਾਲ ਸਮਝ ਆਉਂਦੀ ਹੈ। ਸ਼ਾਹਰੁਖ, ਸਲਮਾਨ, ਅਕਸ਼ੇ ਕੁਮਾਰ, ਉਹਨੇ ਇਕੁਅਲੀ ਉੱਥੇ ਫੇਮਸ ਨੇ, ਤਾਂ ਮੈਨੂੰ ਲੱਗਦਾ ਕਿ ਓਵਰਨਾਈਟ ਪੰਜਾਬੀ ਸਿਨੇਮਾ 'ਚ ਚੇਂਜ ਆਉਣਾ ਬੜਾ ਔਖਾ ਹੈ। ਜਿਹੜਾ ਚੇਂਜ ਆ ਰਿਹਾ ਉਹ 10%, 20%, 30%, ਲੈਟ ਮੀ ਟੈਲ ਯੂ, ਮੈਂ ਆਪ ਫਿਲਮ 'ਚ ਇਨਵੋਲਵ ਨਹੀਂ ਹੈ ਕਿਸੇ ਤਰੀਕੇ ਨਾਲ ਅੰਗਰੇਜ਼ 'ਚ, ਪਰ ਜਦੋਂ ਲਿਖੀ ਹੈ ਅੰਬਰ, ਹੀ ਇਜ਼ ਵੈਰੀ ਗੁੱਡ ਫਰੈਂਡ ਆਫ ਮਾਈਨ, ਆਪਾਂ ਇਕੱਠੇ ਕਾਫੀ ਕੰਮ ਕੀਤਾ, ਜਿਹਨੇ ਡੈਟ ਕੀਤਾ ਸਿਮਰਜੀਤ, ਉਹ ਮੇਰਾ ਬਹੁਤ ਵਧੀਆ ਦੋਸਤ ਹੈ, ਆਪਾਂ ਇਕੱਠੇ ਕੰਮ ਕੀਤਾ ਹੈ, ਅਮਰਿੰਦਰ ਬਾਈ ਐਂਡ ਵੀ ਜੈਲ ਟੂਗੈਦਰ ਵੈਰੀ ਵੈਲ, ਹੈ ਨਾ। ਜਦੋਂ ਫਿਲਮ ਮੈਂ ਦੇਖੀ ਸੀ, ਮੈਂ ਆਪ ਅਸਟੋਨਿਸ਼ ਹੋ ਗਿਆ, ਮੈਂ ਨਾ ਇੰਨੀ ਵਧੀਆ ਫਿਲਮ, ਇੰਨਾ ਵਧੀਆ ਅਟੈਂਪਟ। ਹੁਣ ਇੱਕ ਫਿਲਮ 'ਚ ਜੇ ਅਸੀਂ ਕਹਿੰਦੇ 90 marks ਦੇ ਦਈਏ, 10 marks ਘੱਟ ਵੀ ਰਹਿ ਜਾਣ, ਹੈ ਨਾ, 10 marks ਘੱਟ ਵੀ ਰਹਿ ਜਾਣ, ਤਾਂ ਮੈਨੂੰ ਲੱਗਦਾ ਇੰਨਾ ਵੱਡਾ ਇਸ਼ੂ ਨਹੀਂ ਹੋਣਾ ਚਾਹੀਦਾ ਹੈ। ਉਹ 10 marks ਸਲੋਲੀ ਸਲੋਲੀ ਆਪਾਂ ਅਰਨ ਕਰ ਲਓਗੇ ਸਿਨੇਮਾ 'ਚ, ਹੈ ਨਾ, ਇਟ ਵਿਲ ਟੇਕ ਸਮ ਟਾਈਮ, ਹੈ ਨਾ, ਬਟ ਉਹ ਮਾਰਕਸ ਅਰਨ ਹੋ ਜਾਣਗੇ। ਐਂਡ ਸਮਵੇਅਰ ਡੀਪ ਇਨਸਾਈਡ, ਜਿੱਦਾਂ ਮੈਂ ਦੇਖਾਂ ਸਰ, ਜਿੱਦਾਂ ਮੈਂ ਆਪ ਰਾਈਟਰ ਹੈ ਨਾ, ਮੈਂ ਰਾਈਟਰਸ ਨੂੰ ਲੈ ਕੇ ਮੈਨੂੰ ਲੱਗਦਾ ਕਿ ਹਾਂ, ਜੇ ਕਿਸੇ ਗਾਣੇ 'ਚ ਵੀ ਪ੍ਰੋਡਿਊਸਰ ਨਾ ਆਉਂਦਾ, ਜਾਂ ਕਿਸੇ ਹੋਰ ਬੰਦੇ ਨਾ ਆਵੇ, ਹੈ ਨਾ, ਸਿੰਗਰ ਦਾ, ਤਾਂ ਸ਼ਾਇਦ ਮੈਨੂੰ ਇੰਨੀ ਆਪੱਤੀ ਹੋਵੇ, ਹੈ ਨਾ,
ਫਿਲਮ ਦੇ ਅੰਦਰ ਲਾਸਟ ਪੈਰਾ ਨਾ ਪਾਇਆ ਜਾਵੇ, ਮਤਲਬ
ਫਿਲਮ ਹੈ ਵੀ ਨਹੀਂ, ਲਾਸਟ ਪੈਰਾ ਫਿਲਮ ਹੈ ਵੀ ਨਹੀਂ।
ਓਕੇ,
ਐਂਡ
ਓਕੇ, ਦੈਟਸ ਫਾਈਨ,
ਯੂ ਆਰ ਰਾਈਟ ਅਬਾਊਟ ਦੈਟ, ਹੈ ਨਾ,
ਜੀ
ਹਾਂ, ਯੂ ਆਰ ਰਾਈਟ ਅਬਾਊਟ ਦੈਟ, ਇਵਨ ਇਵਨ ਸਰਦਾਰ ਜੀ ਦਾ ਜਿਹੜਾ ਸਾਡਾ ਲਾਸਟ ਗਾਣਾ ਸੀ ਨਾ,
ਓਕੇ,
ਉਹਦੇ 'ਚ ਵੀ, ਹੈ ਨਾ, ਜਿਹੜੇ ਆਪਣਾ ਲੇਟ ਸਾਈਟ ਸੀ, ਉਹਦਾ ਨਾਂ ਸੀ, ਪਰ ਅਸੀਂ ਪਾਇਆ ਨਹੀਂ, ਹੈ ਨਾ,
ਓਕੇ,
ਐਂਡ ਬਿਕੋਜ਼ ਇੱਕ ਟ੍ਰੈਂਡ ਹੈਗਾ ਪੰਜਾਬ 'ਚ ਆਪਣੇ ਲਿਰਿਕਸ ਰਾਈਟਰ ਭਾਈਆਂ ਦਾ, ਦੇ ਆਲਵੇਸ ਲਵ ਟੂ ਬ੍ਰਿੰਗ ਦੇਅਰ ਨੇਮ, ਵਿਚ ਇਜ਼ ਗੁੱਡ, ਦੇਅਰ ਇਜ਼ ਨਥਿੰਗ ਰੋਂਗ ਇਨ ਦੈਟ, ਹੈ ਨਾ, ਬਿਕੋਜ਼ ਸਿੰਗਰ ਨੇ ਗਾਣਾ ਹੁੰਦਾ ਹੈਗਾ, ਮਾਡਲ ਨੇ ਵਿੱਚ ਮਾਡਲਿੰਗ ਕਰਨੀ ਹੁੰਦੀ ਹੈ, ਸਮਵੇਅਰ ਰਾਈਟਰ ਦਾ ਜਿੱਥੋਂ ਜਿਵੇਂ ਆਉਂਦਾ ਹੈ, ਹੈ ਨਾ, ਉਹ ਚੀਜ਼ ਰਹਿ ਜਾਂਦੀ ਹੈ।
ਪਰ ਦੁਆਰਾ ਤੁਹਾਡੇ ਜੀ ਦੁਆਰਾ ਤੁਹਾਡੇ ਜ਼ੋਨਰ ਦੇ ਵਿੱਚ ਆ ਕੇ ਗੱਲ ਕਰਦੇ ਹਾਂ ਕਿ ਪੰਜਾਬੀ ਸਿਨੇਮਾ ਦੇ ਅੰਦਰ ਕਾਮੇਡੀ ਦੀ ਬਹੁਤ ਆਤ ਆ ਇਸ ਵਕਤ, ਤੇ ਤੁਸੀਂ ਵੀ ਬਹੁਤ ਜ਼ਿਆਦਾ ਕਾਮੇਡੀ ਲਿਖੀ ਆ, ਤੁਹਾਨੂੰ ਕੀ ਲੱਗਦਾ ਹੈ ਕਿ ਕਾਮੇਡੀ ਫਿਲਮਾਂ ਦੇ ਹਿੱਟ ਹੋਣ ਦੇ ਬੇਸਿਕ ਕਾਰਨ ਕੀ ਨੇ, ਜਾਂ ਕਾਮੇਡੀ ਦੇ ਫਲੋਪ ਹੋਣ ਦੇ ਵੀ ਬਹੁਤ ਸਾਰੇ ਕਾਰਨ ਨੇ? ਅੱਜ ਕੱਲ੍ਹ ਕਾਮੇਡੀ ਵੀ ਬਹੁਤ ਜ਼ਿਆਦਾ ਫਲੋਪ ਹੋਣੀ ਸ਼ੁਰੂ ਹੋ ਗਈ ਆ, ਤੁਹਾਨੂੰ ਕੀ ਲੱਗਦਾ ਕਿ ਉਹ ਕਿਉਂ ਫਲੋਪ ਹੋ ਰਹੀ ਆ, ਜਾਂ ਕਿਸ ਤਰ੍ਹਾਂ ਦਾ ਇੱਕ ਜੋ ਪਾਪੂਲਰ ਮਨੋਰੰਜਕ ਪਰਿਵਾਰਕ ਸਿਨੇਮਾ ਆ, ਜਿਹੜਾ ਬਹੁਤ ਜ਼ਿਆਦਾ ਡਿਬੇਟੇਬਲ ਨਾ ਹੋਵੇ ਪਰ ਲਾਈਟਲੀ ਸਿਨੇਮਾ ਹੋਵੇ, ਉਹ ਲਾਈਟਲੀ ਸਿਨੇਮਾ ਦੇ ਅੰਦਰ ਕੀ ਡੀਮੈਰਿਟ ਆ ਰਹੀਆਂ ਨੇ ਤਾਂ ਕਿ ਉਹ ਫਿਲਮਾਂ ਨਹੀਂ ਚੱਲ ਰਹੀਆਂ?
ਮੈਨੂੰ ਲੱਗਦਾ ਦੇਖੋ ਜੀ ਫਿਲਮ ਜਿਹੜੀ ਹੈਗੀ ਨਾ ਅਸੀਂ ਫਿਲਮ ਨੂੰ ਮਿਸਲੀਡ ਕਰਦੇ ਹਾਂ ਹਮੇਸ਼ਾ। ਮੈਂ ਆਡੀਅੰਸ ਤਾਂ ਕਹਿੰਦੇ ਕਿ ਜੇ ਮੈਂ ਆਪ ਕਰ ਸਕਦਾ ਜਿਹੜਾ ਫਿਲਮ ਰਿਲੇਟਡ ਵਰਲਡ ਤੋਂ ਆਇਆ ਹੈ ਨਾ ਤਾਂ ਆਡੀਅੰਸ ਦੇ ਵਿੱਚ ਕੋਈ ਗਲਤੀ ਨਹੀਂ ਹੈਗੀ। ਐਕਚੁਅਲੀ ਵਟ ਫਿਲਮ ਮੇਕਿੰਗ ਇਜ਼ ਆਲ ਅਬਾਊਟ ਐਂਟਰਟੇਨਮੈਂਟ ਹੈ ਨਾ। ਸੋ ਐਂਟਰਟੇਨਮੈਂਟ ਭਾਵੇਂ ਕਹਿੰਦੇ ਕਿ ਐਗਨੀ ਤੋਂ ਆਵੇ, ਪੇਨ ਤੋਂ ਆਵੇ, ਰਿਵੇਂਜ ਤੋਂ ਆਵੇ, ਰੋਮਾਂਸ ਤੋਂ ਆਵੇ, ਕਾਮੇਡੀ ਤੋਂ ਆਵੇ, ਇਟ ਹੈਜ਼ ਟੂ ਬੀ ਐਂਟਰਟੇਨਮੈਂਟ। ਫਿਲਮਾਂ ਘਾਇਲ ਵਰਗੀ ਵੀ ਚੱਲਦੀਆਂ ਹੈਗੀਆਂ, ਫਿਲਮਾਂ ਸੱਤੇ ਵਰਗੀ ਵੀ ਚੱਲਦੀਆਂ, ਫਿਲਮਾਂ ਡੀਡੀਐਲਜੀ ਵੀ ਚੱਲਦੀਆਂ, ਫਿਲਮ 1984 ਵੀ ਚੱਲਦੀ ਹੈ, ਫਿਲਮ ਵੀ ਚੱਲਦੀ ਹੈ। ਪਰ ਕਈ ਕਾਮੇਡੀ ਫਿਲਮਾਂ ਵੀ ਫਲੋਪ ਹੋ ਜਾਂਦੀਆਂ, ਕਈ ਸੀਰੀਅਸ ਫਿਲਮਾਂ ਫਲੋਪ ਹੋ ਜਾਂਦੀਆਂ ਹੈਗੀਆਂ, ਕਈ ਪਤਾ ਯਾਰ ਸੋ ਓਨਲੀ ਡਿਫਰੈਂਸ ਇਨ ਆਲ ਦਿਸ ਇਜ਼ ਜਿਹੜਾ ਮੇਰੇ ਮੈਂ ਆਪਣੇ ਜਿਹੜੇ ਸਕ੍ਰੀਨ ਰਾਈਟਿੰਗ ਕਲਾਸਿਸ ਲੈਂਦਾ ਉੱਥੇ ਪੜ੍ਹਾਉਂਦਾ ਮੈਂ ਇਹੀ ਚੀਜ਼ ਪੜ੍ਹਾਉਂਦਾ ਹੈ, ਫਿਲਮ ਹੈਜ਼ ਟੂ ਬੀ ਐਂਟਰਟੇਨਿੰਗ। ਭਾਵੇਂ ਰਿਵੈਂਜ ਫਿਲਮ ਹੋਵੇ, ਐਂਟਰਟੇਨਿੰਗ ਹੋਵੇ, 1984 ਹੋਵੇ, ਐਂਟਰਟੇਨਿੰਗ ਹੋਵੇ ਕਿ ਮਾਂ ਆਪਣੇ ਮੁੰਡੇ ਨੂੰ ਲੱਭਦੀ ਪਈ ਹੈ, ਅਸੀਂ ਚਾਹੁੰਦੇ ਮੁੰਡਾ ਮਿਲੇ ਯਾਰ। ਹੁਣ ਕਾਮੇਡੀ ਫਿਲਮਾਂ ਜਿਹੜੀ ਫਲੋਪ ਹੋਣੀ ਸ਼ੁਰੂ ਹੋਈਆਂ ਉਹਦਾ ਰੀਜ਼ਨ ਕੀ ਸੀ ਕਿ ਆਪਾਂ ਕਾਮੇਡੀ ਫਿਲਮ ਨੂੰ ਸੇਮ ਪਲੋਟਸ ਨਾਲ ਕੰਮ ਕਰਨਾ ਸ਼ੁਰੂ ਕਰਤਾ ਸੀ
ਜੀ।
ਜੇ ਤੁਸੀਂ ਦੇਖੋਗੇ ਪਹਿਲੀ ਫਿਲਮ ਆਪਾਂ ਲਿਖੀ ਮਿਲਕਾ ਦੇ ਰੱਬਾ ਹੈਨਾ, ਇਟਸ ਅ ਟੋਟਲੀ ਡਿਫਰੈਂਟ ਸਟੋਰੀ। ਜਿਹਨੇ ਮੈਂ ਲੁੱਟਿਆ ਆਈ ਹੈਨਾ, ਸਾਰੇ ਮੈਨੂੰ ਕਹਿੰਦੇ ਸੀ ਪੰਜਾਬੀ ਚ ਫਿਲਮ ਤਾਂ ਬਣਨੀ ਨੀ ਚਾਹੀਦੀ ਹੈਗੀ, ਕੁੜੀ ਕਹਾਣੀ ਸੁਣਾ ਰਹੀ ਹੈ ਆਪਣੇ ਬੱਚੇ ਨੂੰ ਹੈਨਾ ਕਿ ਲਾਈਕ ਯੂ ਨੋ ਕਿ ਐਂਡ ਇਹ ਕਹਿੰਦੇ ਪਹਿਲੇ ਬੱਚੇ ਨਾਲ ਹੀ ਕੁੜੀ ਇੰਟਰੋਡਿਊਸ ਹੋ ਗਈ, ਉਹ ਫਿਲਮ ਨੈਰੇਟਿਵ ਵਾਸ ਵੈਰੀ ਡਿਫਰੈਂਟ ਹੈਨਾ। ਜੱਟ ਐਂਡ ਜੂਲੀਅਟ ਆਈ ਮੈਨੂੰ ਸਾਰੇ ਕਹਿੰਦੇ ਸੀ ਕਿ ਇੱਕ ਕੁੜੀ ਹੈਨਾ ਆਪਣੇ ਕਿਆ ਕਹਿੰਦੇ ਹੈਗੇ ਇੱਕ ਮੁੰਡੇ ਨਾਲ ਮਿਲ ਕੇ ਜਸਟ ਟੂ ਸਟੇ ਐਟ ਵਨ ਪਲੇਸ, ਉਹ ਕਿਸੇ ਹੋਰ ਜਨਾਨੀ ਨੂੰ ਐਕਸਪਲੋਇਟ ਕਰ ਰਹੀ, ਪੰਜਾਬੀ ਕੁੜੀ ਤਾਂ ਕਰੇਗੀ ਨੀ, ਬਟ ਉਹ ਫਿਲਮ ਸੁਪਰਹਿਟ ਹੋ ਗਈ
ਜੀ।
ਉਹਦੇ ਬਾਅਦ ਮੈਨੂੰ ਲੱਗਾ ਸਿਨੈਰੀਓ ਚੇਂਜ ਹੋਣਾ ਸ਼ੁਰੂ ਹੋਇਆ ਜਦੋਂ ਆਪਾਂ ਨਾ ਸਟੋਰੀ ਚੇਂਜ ਨਹੀਂ ਕੀਤੀਆਂ, ਐਂਡ ਵਿਦਆਊਟ ਗੁੱਡ ਸਟੋਰੀ ਆਪਾਂ ਉਹਦੇ ਚ ਐਂਟਰਟੇਨਮੈਂਟ ਲਿਆਉਣ ਦੀ ਕੋਸ਼ਿਸ਼ ਕੀਤੀ, ਉੱਥੇ ਬੈਕ ਫਾਇਰ ਹੋਣਾ ਤਾਂ ਕੰਮ ਸ਼ੁਰੂ ਹੋ ਗਿਆ
ਜੀ।
ਜਿਸੀ ਦੇਖੋਗੇ ਇਵਨ ਅੰਗਰੇਜ਼ ਦੀ ਐਂਟਰਟੇਨਿੰਗ ਫਿਲਮ ਕਰੇਗੀ ਨਾ, ਬਟ ਉਹਨਾਂ ਦੀ ਕਹਾਣੀ ਚੇਂਜ ਹੋ ਗਈ, ਉਹਨਾਂ ਨੂੰ ਕਹਾਣੀ ਉਹ ਬੇਸ ਕਰਤਾ ਪਿਛਲੀ ਦੁਨੀਆ ਚ ਹੈਨਾ। ਜਦੋਂ ਅਸੀਂ ਕਹਾਣੀਆਂ ਸੇਮ ਰੱਖ ਕੇ ਕਾਮੇਡੀ ਲਿਆਉਣ ਦੀ ਕੋਸ਼ਿਸ਼ ਕੀਤੀ, ਉਹ ਚੀਜ਼ ਬੈਕ ਫਾਇਰ ਕਰਦੀ ਹੈ। ਜਦੋਂ ਕਹਾਣੀ ਡਿਫਰੈਂਟ ਹੋਵੇ ਤਾਂ ਫਿਰ ਕਾਮੇਡੀ ਆਵੇ ਨਾ, ਉਹ ਚੀਜ਼ ਹਮੇਸ਼ਾ ਚੱਲੇ, ਜਿਹੜਾ ਮੇਰਾ ਉਹ ਹੈਗਾ ਲਾਈਕ ਥੋਟ ਅਬਾਊਟ
ਜੀ। ਪਰ ਤੀਰੇ ਜੀ ਜਿਸ ਤਰ੍ਹਾਂ ਇੱਕ ਤੁਸੀਂ ਅਖੀਰ ਦੇ ਉੱਤੇ ਇਸ ਨੂੰ ਦੱਸ ਤੇ ਦਿੱਤਾ ਹੈ ਕਿ ਇਸ ਤੋਂ ਬਚਿਆ ਕਿਵੇਂ ਜਾਵੇ, ਪਰ ਜੇ ਮੈਂ ਥੋੜ੍ਹਾ ਜਿਹਾ ਇਸ ਦੇ ਹੋਰ ਵਿਸਥਾਰ ਦੇ ਵਿੱਚ ਜਾਵਾਂ, ਤਾਂ ਜੇ ਪੰਜਾਬੀ ਸਿਨੇਮਾ ਦੇ ਅੰਦਰ ਅਸੀਂ ਕੁਆਲਿਟੀ ਪੱਖੋਂ ਵੀ ਵਧੀਆ ਸਿਨੇਮਾ ਕ੍ਰੀਏਟ ਕਰਨਾ ਚਾਹੀਏ ਅਤੇ ਇੱਕ ਇੰਡਸਟਰੀ ਪੱਖੋਂ ਇਕਾਨਮਿਕਲੀ ਵੀ ਉਹ ਬੂਸਟ ਕਰੇ, ਤਾਂ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਫੈਕਟਰ ਨੇ ਜਿਹੜੇ ਹਜੇ ਤੱਕ ਪੰਜਾਬੀ ਸਿਨੇਮਾ 'ਚ ਨਹੀਂ ਹੈਗੇ ਜਾਂ ਜਿਨ੍ਹਾਂ 'ਤੇ ਹੋਰ ਕੰਮ ਹੋਣਾ ਚਾਹੀਦਾ?
ਦੇਖੋ ਜੀ ਮੈਨੂੰ ਲੱਗਦਾ ਇਹ ਬੇਸਿਕਸ ਕਹਾਣੀਆਂ ਜਿਹੜੀਆਂ ਹੁੰਦੀਆਂ 1984 ਪੰਜਾਬੀ ਕਿੱਦਾਂ ਦੀ ਕੌਮ ਹੈਗੀ ਪੰਜਾਬੀਆਂ ਦੀ, ਤੁਸੀਂ ਕੋਈ ਵਾਰ ਚੱਕ ਲਓ ਹੈਨਾ, ਉਹਦੇ ਚ ਪੰਜਾਬੀਆਂ ਨੇ ਪਾਰਟ ਪਲੇ ਕੀਤਾ ਹੋਏਗਾ ਸੀਰੀਅਲ ਜਿਤਾਉਣ ਵਾਸਤੇ
ਹੈਨਾ।
ਕੋਈ ਵੱਡਾ ਐਂਟਰਟੇਨਮੈਂਟ ਆਇਆ, ਅੱਜ ਵੀ ਬੰਬੇ ਇੰਡਸਟਰੀ ਕਹਿੰਦੇ 70% ਜਿਹੜੇ ਨੇ ਪੰਜਾਬੀ ਨੇ
ਜਿਹੜੀ
ਨਹੀਂ ਆ, ਤਾਂ ਪੰਜਾਬੀ ਦਾ ਐਵਰੀਵੇਅਰ। ਤੇ ਮੈਨੂੰ ਲੱਗਦਾ ਜੇ ਹਾਲੀਵੁੱਡ 2000 ਫਿਲਮਾਂ ਬਣਾ ਸਕਦਾ ਹੈਗਾ ਸੈਕਿੰਡ ਵਰਲਡ ਵਾਰ ਦੇ ਉੱਤੇ, ਜਿਹਦੇ ਚ 200 ਕਲਾਸਿਕ ਹੈਗੀਆਂ, ਤਾਂ ਆਪਾਂ ਤਾਂ ਪੰਜਾਬ 1984 ਦੇ ਉੱਤੇ ਇੱਕੋ ਫਿਲਮ ਬਣਾਈ ਹੈ, ਜੇ ਆਪਾਂ ਪਾਰਟੀਸ਼ਨ ਉੱਤੇ ਤਾਂ ਕੁਛ ਬਣਾਇਆ ਹੀ ਨਹੀਂ ਹੈਗਾ। ਆਈ ਥਿੰਕ ਦੇ ਸੋ ਮਚ ਸਕੋਪ, ਇੰਨਾ ਸਕੋਪ ਹੈਗਾ, ਕਿੰਨੇ ਲੱਖਾਂ ਘਰ ਉਜੜੇ ਸੀ, ਕਿੰਨੇ ਲੋਕ ਇੱਥੇ ਆ ਕੇ ਬਸੇ, ਉਹਨੀ ਕਿੰਨੀ ਗ੍ਰੇਟ ਸਟੋਰੀਜ਼ ਹੈਨਾ, ਕਿੰਨੀਆਂ ਕਹਾਣੀਆਂ ਹੈਨਾ, ਜਿਹੜਾ ਮਤਲਬ ਫਾਲ ਤੋਂ ਰਾਈਜ਼ ਹੋਏ ਲੋਕ, ਯੂ ਨੋ ਦੇਅਰ ਸੋ ਮੈਨੀ ਸਟੋਰੀਜ਼, ਕਿੰਨੇ ਪੰਜਾਬੀ ਕਿੱਦਾਂ ਬਾਹਰ ਪਹੁੰਚੇ, ਬਾਹਰ ਪਹੁੰਚ ਕੇ ਕਿੱਦਾਂ ਲੋਕਾਂ ਨੇ ਛੋਟੇ ਕੰਮ ਸ਼ੁਰੂ ਕੀਤੇ, ਪਰ ਅੱਜ ਉੱਥੇ ਰਾਜਾ ਨੇ। ਸੋ ਮੈਨੀ ਸਟੋਰੀਜ਼ ਖਤਮ ਨਹੀਂ ਹੁੰਦੀਆਂ, ਸਟੋਰੀਜ਼ ਅਬਾਊਟ ਕੈਰੇਕਟਰ, ਸਟੋਰੀਜ਼ ਇੰਸੀਡੈਂਟਸ ਨਹੀਂ ਹੁੰਦੀਆਂ,
ਪਰ ਤੇਰੇ ਜੀ
ਪੰਜਾਬੀ ਕੈਰੇਕਟਰ ਨੇ ਜਿਨ੍ਹਾਂ ਦੀ ਕਹਾਣੀ
ਜੀ। ਤੁਸੀਂ ਉਹਨਾਂ ਕਹਾਣੀਕਾਰਾਂ ਨੂੰ ਜਾਂ ਉਹਨਾਂ ਸਕਰੀਨ ਪਲੇ ਰਾਈਟਰਸ ਨੂੰ ਕੀ ਹਦਾਇਤ ਦਿਓਗੇ? ਕਿਉਂਕਿ ਮੈਂ ਇਹ ਦੇਖ ਰਿਹਾ ਵਾਂ ਕਿ ਜਦੋਂ ਆਪਾਂ 1984 ਦੀ ਗੱਲ ਕਰਦੇ ਹਾਂ, ਤੁਸੀਂ ਉਸਦਾ ਜ਼ਿਕਰ ਛੇੜਿਆ, ਉਸ ਦੇ ਵਿੱਚ ਮੇਰੇ ਕੋਲ ਪੰਜਾਬ 1984 ਫਿਲਮ ਹੈ, ਇਸ ਤੋਂ ਇਲਾਵਾ ਦੇਸ ਹੋਇਆ ਪਰਦੇਸ ਹੈ, ਹਵਾਏ ਹੈ, ਜੋ ਮੈਨੂੰ ਲੱਗਦਾ ਕਿ ਹਵਾਏ ਤਾਂ ਹਿੰਦੀ ਮੂਵੀ ਹੈ, ਦੇਸ ਹੋਇਆ ਪਰਦੇਸ ਦਾ ਜ਼ਿਕਰ ਕਰ ਸਕਦੇ ਹਾਂ। ਇਸ ਤਰ੍ਹਾਂ ਦੀਆਂ ਬਹੁਤ ਗਿਣੀਆਂ ਚੁਣੀਆਂ ਫਿਲਮਾਂ ਨੇ, ਪਰ ਇਸ ਤੋਂ ਇਲਾਵਾ ਜੋ 1984 ਦੇ ਨਾਲ ਜੁੜੀਆਂ ਹੋਈਆਂ ਫਿਲਮਾਂ ਸਾਡੇ ਤੱਕ ਪਹੁੰਚਦੀਆਂ ਨੇ, ਉਹ ਇੱਕ ਜਜ਼ਬਾਤੀ ਕ੍ਰੀਏਸ਼ਨ ਜ਼ਿਆਦਾ ਨੇ, ਉਹ ਸਿਨੇਮੈਟਿਕ ਲੈਂਗੁਏਜ ਜਾਂ ਸਿਨੇਮੈਟਿਕ ਐਲੀਮੈਂਟ ਤੋਂ ਕਈਆਂ ਹੋਈਆਂ ਕਹਾਣੀਆਂ ਬਹੁਤ ਘੱਟ ਨੇ। ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਅਸੀਂ ਆਪਣੀ 1984 ਦੀ ਗੱਲ ਵੀ ਬਿਹਤਰ ਨਹੀਂ ਕਹਿ ਪਾ ਰਹੇ, ਇਸੇ ਕਰਕੇ ਸਾਡੀਆਂ ਫਿਲਮਾਂ ਸੈਂਸਰ ਹੋ ਰਹੀਆਂ ਨੇ? ਇਸ ਨੂੰ ਸੈਂਸਰ ਵੀ ਨਾ ਹੋਣ, ਆਪਣੀ ਗੱਲ ਵੀ ਕਹੀ ਜਾਵੇ, ਸਿਨੇਮੈਟਿਕ ਕਲਾਸਿਕ ਇੱਕ ਰਚਨਾ ਵੀ ਹੋਵੇ, ਇਹ ਸਾਰੀਆਂ ਚੀਜ਼ਾਂ ਦੇ ਲਈ ਸਾਨੂੰ ਕਿਸ ਤਰ੍ਹਾਂ ਦਾ ਸਿਨੇਮਾ ਕ੍ਰੀਏਟ ਕਰਨਾ ਪਏਗਾ, ਸਾਨੂੰ ਕਿਸ ਤਰ੍ਹਾਂ ਬਚਣਾ ਪਏਗਾ, ਆਪਣੇ ਇਤਿਹਾਸ ਦੀ ਗੱਲ ਕਹਿਣ ਲੱਗਿਆਂ ਸਾਨੂੰ ਕਿਸ ਤਰ੍ਹਾਂ ਸੋਚਣਾ ਪਏਗਾ।
ਸਰ ਤੁਸੀਂ ਗੱਲ ਇੰਨੀ ਵੱਡੀ ਕੀਤੀ ਹੈ ਐਂਟਾਇਰ ਡਿਬੇਟ, ਆਈ ਲਵ ਯੂਰ ਦਿਸ ਥਿੰਗ, ਬਿਕੋਜ਼ ਮੈਂ ਪੰਜਾਬ ਦੇ ਜੀ, ਕਈ ਵਾਰ ਜਿਹੜੇ ਲੋਕ ਵਿਦਆਊਟ ਸਿਨੇਮੈਟਿਕ ਨੌਲੇਜ ਨਾਲ ਫਿਲਮ ਬਣਾਉਣ ਦੀ ਕੋਸ਼ਿਸ਼ ਕਰਦੇ ਆ
ਜੀ,
ਉਹ ਨੀਦਰ ਉਹ ਚੀਜ਼ ਕਨਵੇ ਹੁੰਦੀ ਹੈ। ਪਹਿਲਾਂ ਮੈਂ ਗੱਲ ਕਹਿੰਦਾ ਕਿ ਜਿਹੜਾ 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 ਫਿਲਮ ਮੇਕਰ ਹੁੰਦਾ ਹੈ ਨਾ, ਉਹਦਾ ਪਰਸਪੈਕਟਿਵ ਹਮੇਸ਼ਾ ਨਾ ਇਹ ਹੋਣਾ ਚਾਹੀਦਾ ਕਿ ਮੈਂ ਕਿਸੇ ਪੱਖ ਦੀ ਗੱਲ ਨਹੀਂ ਕਰ ਰਿਹਾ, ਐਂਡ ਆਈ ਐਮ ਜਸਟ ਮੇਕਿੰਗ ਅ ਫਿਲਮ ਫ੍ਰੋਮ ਸਿਨੇਮੈਟਿਕ ਪੱਖ। ਦੇਖੋ ਟਾਈਮ ਮੈਨੂੰ ਲੱਗਦਾ 84 ਦੇ ਉੱਤੇ ਕਿੰਨੇ ਅਟੈਂਪਟ ਹੋਏ ਹੋਣੇ, ਪਰ 1984 ਪੰਜਾਬ ਫਿਲਮ ਮੈਨੂੰ ਬਹੁਤ ਵਧੀਆ ਲੱਗੀ
ਜੀ।
ਠੀਕ ਹੈ ਜੀ, ਮਿਲਖਾ ਸਿੰਘ ਅਸੀਂ ਫਿਲਮ ਦੇਖਦੇ ਹਾਂ, ਪੂਰੇ ਪੰਜਾਬ ਛੱਡ ਦੋ, ਪੂਰੇ ਬੰਬੇ ਚ ਪਹਿਲੇ ਦਿਨ ਸਾਰੀ ਸਾਰੇ ਸ਼ੋਅ ਬੁੱਕ ਸੀ। ਜਦੋਂ ਮੈਂ ਪੰਜਾਬੀ ਅਤੇ ਪੰਜਾਬੀ ਬੰਬੇ ਚ ਨਾ ਮਿਲਖਾ ਸਿੰਘ ਦੇਖਣਾ ਚਾਹੁੰਦਾ ਸੀ
ਜੀ,
ਮੈਨੂੰ ਕਿਸੇ ਟਿਕਟ ਨਹੀਂ ਮਿਲੀ। ਦੇਖੀ ਜਾਏ ਤਾਂ ਇੱਕ ਸਰਦਾਰ ਦੀ ਕਹਾਣੀ ਹੈ ਉਹ, ਹੈ ਨਾ, ਬਟ ਬਿਕੋਜ਼ ਇਟ ਵਾਸ ਟੋਲਡ ਸਿਨੇਮੈਟਿਕਲੀ, ਹੈ ਨਾ, ਇਟ ਵਾਸ ਟੋਲਡ ਐਜ਼ ਇਫ ਇਟਸ ਅ ਹਿਊਮਨ ਸਟੋਰੀ,
ਹੈ ਨਾ,
ਹਿਊਮਨ ਸਟੋਰੀਜ਼ ਕਦੀ ਫੇਲ ਨਹੀਂ ਹੁੰਦੀਆਂ। ਤਾਂ ਮੈਨੂੰ ਲੱਗਦਾ ਜਿਹੜਾ ਸਿਨੇਮੈਟਿਕ ਪੱਖ ਹੈ ਨਾ, ਉਹਨੂੰ ਮਾਇੰਡ 'ਚ ਰੱਖ ਕੇ ਜੇ ਆਪਾਂ ਕਿਸੇ ਵੀ ਕਿਰਦਾਰ ਦੀ ਪੰਜਾਬ, ਕਿਸੇ ਵੀ ਕਿਰਦਾਰ ਦੀ ਕਹਾਣੀ ਦੱਸੀਏ, ਜਾਂ ਕਿਸੇ ਇੰਸੀਡੈਂਟ ਦੀ ਕਹਾਣੀ ਦੱਸੀਏ, ਹੈ ਨਾ, ਜਾਂ ਕਿਸੇ ਟਾਈਮ ਦੀ ਕਹਾਣੀ ਦੱਸੀਏ, ਉਹ ਚੀਜ਼ ਕਦੀ ਫੇਲ ਨਹੀਂ ਹੋਏਗੀ। ਬਟ ਜੇ ਆਪਾਂ ਜਸਟ ਭਾਵੁਕ ਹੋ ਕੇ ਵਿਦਆਊਟ ਐਨੀ ਸਿਨੇਮੈਟਿਕ ਨੌਲੇਜ ਵੀ ਵਾਂਟ ਟੂ ਮੇਕ ਅ ਫਿਲਮ ਨਾ, ਆਈ ਥਿੰਕ ਦੈਨ ਇਟਸ ਅ ਰੋਂਗ ਚੋਇਸ, ਹੈ ਨਾ
ਜੀ।
ਨਾ ਉਹ ਫਿਲਮ ਕਿਸੇ ਲੈਵਲ ਤੇ ਪਹੁੰਚਦੀ ਹੈ, ਹੈ ਨਾ, ਕਿਉਂਕਿ ਜਿਹੜੀ ਆਮ ਆਡੀਅੰਸ ਹੁੰਦੀ ਹੈ ਨਾ, ਉਹ ਹਮੇਸ਼ਾ ਹਿਊਮਨ ਸਟੋਰੀ ਨਾਲ ਜੁੜਦੀ ਹੈ। ਜੇ 2% ਲੋਕਾਂ ਨੂੰ ਪਤਾ ਸੀ ਮਿਲਖਾ ਸਿੰਘ ਕੌਣ ਹੈ, ਬਟ ਲੋਕ ਗਏ ਮਿਲਖਾ ਸਿੰਘ ਦੀ ਕਹਾਣੀ ਬਿਕੋਜ਼ ਇਟ ਹਿਊਮਨ ਸਟੋਰੀ ਸੀ
ਜੀ।
ਪੰਜਾਬ 84 ਕਿੰਨੇ ਬੰਬੇ ਦੇ ਲੋਕਾਂ ਨੂੰ, ਮੁੰਡੇ ਕੁੜੀ ਨੂੰ ਪਤਾ ਨਹੀਂ ਸੀ ਪੰਜਾਬ 84 ਕੀ, ਨਿਊ ਜਨਰੇਸ਼ਨ ਨੂੰ 84 ਕੀ ਹੋਏ ਸੀ ਪੰਜਾਬ, ਕੌਣ ਪੰਜਾਬੀ, ਹੈ ਨਾ, ਬਟ ਉਹਨਾਂ ਨੇ ਜਦੋਂ ਫਿਲਮ ਦੇਖੀ, ਹੈ ਨਾ, ਉਸ ਕੈਰੇਕਟਰ ਨਾਲ ਜੁੜੇ ਕਿ ਇੱਕ ਜਨਾਨੀ ਆਪਣੇ ਮੁੰਡੇ ਨੂੰ ਲੱਭਦੀ ਪਈ ਹੈ, ਹੈ ਨਾ, ਉਹ ਮੁੰਡਾ ਜਿਹੜਾ ਬੇਕਸੂਰ ਸੀ ਵਿਚਾਰਾ, ਹੈ ਨਾ, ਸ਼ਰੀਕੀ ਅਦਾ ਕੇ ਲੋਕਾਂ ਨੇ ਫਸਾ ਤਾ ਉਹਨੂੰ, ਹੈ ਨਾ, ਉਸ ਮੁੰਡੇ ਦਾ ਵਿਚਾਰਾ ਪੰਜਾਬ 1980 ਬੋਲੇ ਕਿਸੀ ਕੰਮ ਛੇੜਾ ਦੇਣਾ ਸੀ ਨੀ, ਜਿਹੜੇ ਕਿੰਨੇ ਪੰਜਾਬੀ ਮੁੰਡੇ ਹੋਣੇ, ਦੈਨ ਸਟਾਰਟ ਫੀਲਿੰਗ ਬਿਕੋਜ਼ ਤੁਸੀਂ ਕੈਰੇਕਟਰ ਨਾਲ ਜੁੜਦੇ ਹੋ, ਹੈ ਨਾ, ਐਂਡ ਬਿਕੋਜ਼ ਆਫ ਸਿਨੇਮੈਟਿਕ ਥਿੰਗ ਨਾ, ਉਹਦੇ ਥਰੂ ਅਸੀਂ ਕਹਾਣੀ ਕਹੀ ਹੈ। ਜੇ ਆਪਾਂ ਭਾਵੁਕ ਕੇ ਕਹਾਣੀ ਕਵਾਂਗੇ ਵਿਦਆਊਟ ਯੂਜ਼ਿੰਗ ਐਨੀ ਸਿਨੇਮੈਟਿਕ ਟੂਲ, ਤਾਂ ਮੈਨੂੰ ਲੱਗਦਾ ਨਾ ਉਹ ਕਹਾਣੀ ਥੋੜੀ ਪੈਨੀਟ੍ਰੇਟ ਕਰਦੀ ਹੈਗੀ ਆਡੀਅੰਸ ਤੱਕ, ਹੈ ਨਾ, ਉਹ 2-3% ਲੋਕਾਂ ਤੱਕ ਪਹੁੰਚ ਕੇ ਫਿਲਮ ਰਹਿ ਜਾਂਦੀ ਹੈ, ਹੈ ਨਾ, ਕਿਸੇ ਉਹ ਫਿਲਮ ਕਿਸੇ ਤੱਕ ਪਹੁੰਚਦੀ ਨਹੀਂ ਹੈ, ਤੇ ਫਿਲਮ ਸੁਰਖੀਆਂ ਜਾਂਦੀ ਗਲਤ ਰੀਜ਼ਨ ਕਰਕੇ, ਜਿਹਦਾ ਫਿਲਮ ਨੂੰ ਫਾਇਦਾ ਨਹੀਂ ਹੁੰਦਾ, ਕਿਸੇ ਨੂੰ ਫਾਇਦਾ ਨਹੀਂ ਹੁੰਦਾ।
ਸੋ ਧੀਰੇ ਜੀ, ਆਪਣਿਆਂ ਦੇ ਵਿੱਚ ਮੁਲਾਕਾਤ ਬਹੁਤ ਸ਼ਾਨਦਾਰ ਹੈ। ਅੱਜ ਰੇਡੀਓ ਦੇ ਵਿੱਚ ਬਹੁਤ ਸਾਰੇ ਸਰੋਤੇ ਸਾਡੇ ਤੁਹਾਨੂੰ ਸੁਣ ਰਹੇ ਨੇ, ਅਤੇ ਇਹ ਉਹਨਾਂ ਦੇ ਲਈ ਇੱਕ ਵਧੀਆ ਗੱਲ ਹੈ, ਮੇਰੇ ਲਈ ਵੀ ਗੱਲ ਵਧੀਆ ਆ ਕਿ ਮੇਲ ਕਰਾ ਦੇ ਰੱਬਾ ਸਰਦਾਰ ਜੀ ਸ਼ਰੀਕ ਤੱਕ ਪਹੁੰਚਦੇ ਪਹੁੰਚਦੇ, ਤੋ ਤੁਹਾਡੀ ਬਹੁਤ ਲੰਮੀ ਇੱਕ ਚੌੜੀ ਲਿਸਟ ਆ, ਅਤੇ ਉਸ ਲਿਸਟ ਦੇ ਅੰਦਰ ਸਿਨੇਮਾ ਦੇ ਅੰਦਰ ਕ੍ਰੀਏਸ਼ਨ ਰਾਈਟਿੰਗ ਸਕਿੱਲ ਤੋਂ ਕਿਵੇਂ ਹੋਣੀ ਚਾਹੀਦੀ ਹੈ ਜਾਂ ਉਸਦੀ ਕਿਸ ਤਰ੍ਹਾਂ ਹੋ ਰਹੀ ਹੈ। ਆਪਾਂ ਸ਼ਰੀਕ ਦੇ ਬਹਾਨੇ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਨੇ, ਪਰ ਜੋ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਜਾਂਦੇ ਜਾਂਦੇ ਮੈਂ ਇਹ ਜ਼ਰੂਰ ਪੁੱਛਾਂਗਾ ਕਿ ਜਦੋਂ ਸ਼ਰੀਕ ਫਿਲਮ ਰਿਲੀਜ਼ ਹੋਵੇ, ਸਿਨੇਮਾ ਘਰਾਂ ਦੇ ਵਿੱਚ ਪਹੁੰਚ ਜਾਵੇ, ਤੇ ਲੋਕ ਇਸ ਨੂੰ ਕਿਸ ਤਰ੍ਹਾਂ ਦੇਖਣ?
ਦੇਖੋ ਜੀ, ਪਹਿਲੀ ਗੱਲ ਤਾਂ ਆਪਾਂ ਹੁਣੇ ਡਿਸਕਸ ਕੀਤੀ ਹੈ ਕਿ ਫਿਲਮ ਨੂੰ ਮੈਂ ਬਣਾਇਆ ਗਾ ਐਂਟਰਟੇਨਿੰਗ ਬਟ ਨਾਟ ਇਨ ਅ ਕਾਮੇਡੀ ਵੇ
ਜੀ।
ਕਹਾਣੀ ਇੱਕ ਮੁੰਡੇ ਦੀ ਹੈਗੀ ਜਿਹੜਾ ਸ਼ਰੀਕੀਅਤ ਫਸਿਆ ਹੋਇਆ ਮੁੰਡਾ ਜੱਸਾ, ਜਿਵੇਂ ਸ਼ਰੀਕ ਜੀ ਦੀ ਕਹਾਣੀ ਹੈ, ਐਂਡ ਜੱਸਾ ਉਹ ਕੈਰੇਕਟਰ ਹੈਗਾ ਜਿਹਨੂੰ ਦੇਖ ਕੇ ਹਰ ਬੰਦੇ ਨੂੰ ਫੀਲ ਹੋਣਾ ਚਾਹੀਦਾ, ਹੈ ਨਾ, ਜਿਸ ਤਰ੍ਹਾਂ ਆਪਾਂ ਨੂੰ ਪ੍ਰੋਜੈਕਟ ਕੀਤਾ ਹੈਗਾ ਕਿ ਯਾਰ ਇਹ ਬੰਦਾ ਜਿਹੜਾ ਹੈਗਾ, ਹੈ ਨਾ, ਇੱਦਾਂ ਸਾਡਾ ਫੈਮਿਲੀ ਮੈਂਬਰ ਹੋਵੇ ਤਾਂ ਇਹ ਸ਼ਰੀਕਾ ਖਤਮ ਹੋ ਸਕਦਾ ਹੈਗਾ, ਇਹ ਜ਼ਮੀਨਾਂ ਦੀ ਲੜਾਈਆਂ ਖਤਮ ਹੋ ਸਕਦੀਆਂ ਹੈਗੀਆਂ। ਇਸ ਐਪੀਟੋਮ ਆਫ ਡੈਡ ਜਿਹਨੂੰ ਆਪਾਂ ਕਹਿੰਦੇ ਨਾ ਕਿ ਬ੍ਰਦਰਹੁੱਡ ਦਾ, ਹੈ ਨਾ, ਬ੍ਰਦਰਹੁੱਡ ਦੀ ਗੱਲ ਕਰੀਏ, ਹੈ ਨਾ, ਤੇ ਉਹ ਭਰਾਵਾਂ ਚ ਵੰਡ ਪਾਉਣ ਵਾਲਾ ਕੈਰੇਕਟਰ ਨਹੀਂ ਹੈਗਾ, ਉਹ ਭਰਾਵਾਂ ਨੂੰ ਜੋੜਨੇ ਵਾਲਾ ਕੈਰੇਕਟਰ ਹੈਗਾ, ਹੈ ਨਾ। ਸੋ ਆਈ ਥਿੰਕ ਲੋਕਾਂ ਨੂੰ ਉਸ ਪਰਸਪੈਕਟਿਵ ਫਿਲਮ ਦੇਖਣੀ ਚਾਹੀਦੀ ਹੈਗੀ ਹੈ, ਇਟਸ ਅ ਗੁੱਡ ਫਿਲਮ, ਲੋਕਾਂ ਨੇ ਬਹੁਤ ਮਿਹਨਤ ਕੀਤੀ ਹੈ, ਗੁੱਗੂ ਗਿੱਲ ਜੀ ਨੇ ਅਮੇਜ਼ਿੰਗ ਕੰਮ ਕੀਤਾ ਹੈਗਾ, ਮੈਂ ਤਾਂ ਪਹਿਲੀ ਵਾਰ ਕੰਮ ਕਰ ਰਿਹਾ ਸੀ, ਮੈਂ ਨਾ ਖੁਸ਼ ਹੋਇਆ, ਜਿੰਮੀ ਭਾਜੀ ਨਵੇਂ ਰੂਪ ਚ ਆਉਂਗੇ, ਹੈ ਨਾ, ਅਮੇਜ਼ਿੰਗਲੀ ਮਾਹੀ ਗਿੱਲ ਸ਼ੀ ਹੈਜ਼ ਡਨ ਸੱਚ ਅ ਵੰਡਰਫੁਲ ਜੋਬ, ਬਹੁਤ ਵਧੀਆ ਕੰਮ ਕੀਤਾ ਹੈਗਾ। ਕਈ ਛੋਟੇ ਛੋਟੇ ਐਕਟਰਸ ਹੋਰ ਨੇ ਬਟ ਉਹਨੇ ਪਾਰਟ ਛੋਟੇ ਨੇ ਬਟ ਉਹਨੇ ਬਹੁਤ ਵਧੀਆ ਕੰਮ ਕੀਤਾ ਫਿਲਮ ਦੇ ਅੰਦਰ। ਨਵਨੀਤ ਨੇ ਬਹੁਤ ਚੰਗੀ ਡਾਇਰੈਕਸ਼ਨ ਕੀਤੀ ਹੈਗੀ ਹੈ, ਦਿਨਦਾਤ ਡਾਇਰੈਕਸ਼ਨ ਟੀਮ ਨੇ ਇੰਨੀ ਮਿਹਨਤ ਕੀਤੀ ਸੀ, ਹੈ ਨਾ, ਸੇਮ ਜੈਦੇ ਕੁਮਾਰ ਜੀ ਦਾ ਮਿਊਜ਼ਿਕ ਹੈਗਾ, ਹੀ ਇਜ਼ ਐਨ ਅਮੇਜ਼ਿੰਗ ਜੋਬ ਵਿਦ ਅ ਮਿਊਜ਼ਿਕ, ਫਿਲਮ ਬੀਂਗ ਸ਼ੋਟ ਵੈਰੀ ਵੈਲ। ਮੈਂ ਫਿਲਮ ਦੇਖੀ ਸੀ 3 ਦਿਨ ਪਹਿਲਾਂ ਐਂਡ ਮੈਨੂੰ ਫਿਲਮ ਬਹੁਤ ਵਧੀਆ ਲੱਗੀ, ਐਂਡ ਆਈ ਥਿੰਕ ਆਈ ਹੋਪ, ਹੈ ਨਾ, ਕਿ ਆਡੀਅੰਸ ਉਸੀ ਲੈਵਲ ਤੇ ਫਿਲਮ ਨੂੰ ਇੰਜੋਏ ਕਰੇ ਤੇ ਸਾਰਿਆਂ ਨੂੰ ਫਿਲਮ ਵਧੀਆ ਲੱਗੇ।
ਸੋ ਹੋਪ ਫਾਰ ਦੀ ਬੈਸਟ ਕਿ ਲੋਕ ਸ਼ਰੀਕ ਫਿਲਮ ਨੂੰ ਪਸੰਦ ਕਰਨ, ਇਸ ਨੂੰ ਦੇਖਣ ਅਤੇ ਆਪਣੀ ਇੱਕ ਰਾਏ ਜ਼ਰੂਰ ਦੇਣ। ਸੋ ਧੀਰਜ ਜੀ, ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਵੈਰੀ ਮਚ ਸਰ, ਇਟਸ ਪਲੇਜ਼ਰ ਸਰ, ਥੈਂਕ ਯੂ।
ਸੋ ਪਿਆਰੇ ਦੋਸਤੋ ਇਹ ਸਨ ਸਾਡੇ ਨਾਲ ਧੀਰਜ ਰਤਨ ਹੋਣੀ। ਇਹਨਾਂ ਨੇ ਸ਼ਰੀਕ ਫਿਲਮ ਨੂੰ ਲਿਖਿਆ ਅਤੇ ਸ਼ਰੀਕ ਫਿਲਮ 22 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਮੀ ਸ਼ੇਰਗਿੱਲ ਮਾਹੀ ਗਿੱਲ ਮਲਟੀ ਸਟਾਰਰ ਫਿਲਮ ਅਤੇ ਇਸ ਫਿਲਮ ਦੀ ਉਡੀਕ ਸਾਰੇ ਸਿਨੇਮਾ ਘਰਾਂ ਦੇ ਵਿੱਚ ਸਰੋਤਿਆਂ ਨੂੰ ਦਰਸ਼ਕਾਂ ਨੂੰ ਰਹੇਗੀ। ਅਤੇ ਕੱਲ੍ਹ ਅਸੀਂ ਮਹਿਫਿਲ ਦੇ ਵਿੱਚ ਕਿਸ ਸ਼ਖਸੀਅਤ ਦੇ ਨਾਲ ਰੂਬਰੂ ਹੋਵਾਂਗੇ, ਇੱਕ ਨਵੀਂ ਸ਼ਖਸੀਅਤ ਲੈ ਕੇ ਫੇਰ ਆਵਾਂਗੇ। ਸੋ ਕੱਲ੍ਹ ਦੇ ਉੱਤੇ ਛੱਡ ਦਿੰਦੇ ਹਾਂ, ਆਪਣੇ ਦੋਸਤ ਹਰਪ੍ਰੀਤ ਕਾਲੋ ਨੂੰ ਦਿਓ ਇਜਾਜ਼ਤ। ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਅਤੇ ਮਾਣਦੇ ਰਹੋ ਆਵਾਜ਼ ਦਾ ਖੂਬਸੂਰਤ ਸਫ਼ਰ। ਸਤਿ ਸ਼੍ਰੀ ਅਕਾਲ।
ਜੱਟ ਜ਼ਮੀਨ ਦਾ ਰਿਸ਼ਤਾ ਲੋਕੋ ਸਭ ਰਿਸ਼ਤਿਆਂ ਤੋਂ ਨਿਆਰਾ, ਇਸ ਰਿਸ਼ਤੇ ਵਿੱਚ ਜੱਟਾਂ ਦਾ ਇਤਿਹਾਸ ਸਮਾਇਆ ਸਾਰਾ। ਸਕੀਆਂ ਪਾਈਆਂ ਵਿੱਚ ਜ਼ਮੀਨ ਦਾ ਜਦ ਹੁੰਦਾ ਬਟਵਾਰਾ, ਮਰਦਾ ਮਰਦਾ ਪਾਈਆਂ ਵਿੱਚੋਂ ਮਰ ਜਾਂਦਾ ਭਾਈਚਾਰਾ।
ਮੇਰੇ ਸਾਈਆਂ ਸਾਈਆਂ ਮੇਰੇ ਸਾਈਆਂ ਮੇਰੇ ਸਾਈਆਂ ਮੇਰੇ ਸਾਈਆਂ ਸਾਈਆਂ ਮੇਰੇ ਸਾਈਆਂ।